ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ ਅਨਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਓ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ ਤਾ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵਰਹਾਂ ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ ਦੂਜਾ ਨਾਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ साहिब तेरे नाम विटोहो बिंद बिंद चुक चुक हुए राहु वाहिगुरु जी का खालसा वाहिगुरु जी की फतेह।
परम सम्मान योग गुरु की साजी नवाजी गुरु रूप गुरु खालसा सतसंग जी आप तंता दे योग हो हर रोज दी तरह सचखंड श्री हरिमंदर साहब जी तो प्राप्त होए श्री मुख वाक दी कथा विचार सांझी करन वास्ते गुरुद्वारा मंजी साहिब दीवान हाल श्री अमृतसर साहब जी विखे तथा देश विदेश घरां दे अंदर सतगुरां दी पावन हाजरी विच जुड़ बैठे हो दीन दुनिया दे मालक जगत जलंदे दे रखियक ज्ञान दे महासागर साहिब श्री गुरु ग्रंथ साहिब सच्चे पातशाह जी ने अमृत वेले सचखंड श्री हरिमंदर साहब जी विखे प्रकाशमान हो के अज दा ये पावन पवित्र श्री मुख वाक साहिब श्री गुरु नानक देव सच्चे पातशाह जी दी पावन रसना द्वारा आपां नूं बख्शिश कीता है। सतसंग जी इस पावन शब्द दे अंदर चार रहाओ आए हन और जग्यासु वल्लों बेनतियां कीतियां गईयां जिवें पहले पद अंदर जग्यासु ने बेनती की महाराज संसार दुखां दा घर है और संसार दे दुखां नूं वेख करके मेरा मन डरदा है। बाबा फरीद जी ने भी सलोकां दे विच जिक्र कीता है बाबा साहिब जी कहिंदे ने फरीदा जे देह नाला कप्पिया जे गल कप्प है चुख पवन ना इत्ती मामले सहा ना इत्ती दुख। बाबा फरीद साहब जी कहिंदे ने संसार दुखां दा घर है ऐ दाई जिस वस्तु दे नाल तू मेरा नाड़ू कटिया जे किते तू मेरी शाह रग कट देनियो मैनू ये संसार दे मामले ना पेंदे मैं ये संसार दे दुख ना सहारदा। और दो पक्ष सतगुरां ने गुरबाणी विच रखे ने एक तां ये संसार ਦੁੱਖਾਂ ਦਾ ਘਰ ਹੈ। ਦੁੱਖਾਂ ਦਾ ਘਰ ਉਹਨਾਂ ਵਾਸਤੇ ਹੈ ਜਿਹੜੇ ਸੁਖਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰੀ ਬੈਠੇ ਨੇ। ਔਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਹੀ ਯਾਦ ਰੱਖਦੇ ਨੇ, ਸਤਸੰਗਤ ਜੀ, ਉਹਨਾਂ ਵਾਸਤੇ ਤਾਂ ਇਹ ਸੁਖਾਂ ਦਾ ਘਰ ਹੈ। ਹਜ਼ੂਰ ਨੇ ਜ਼ਿਕਰ ਕੀਤਾ, ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹ ਜਗਤ, ਇਹ ਸੰਸਾਰ ਅਥਵਾ ਜੀਵਾਂ ਦੇ ਸਰੀਰ, ਇਹ ਉਸ ਸੱਚੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਕੋਠੀ ਹੈ। ਇਸ ਜਗਤ ਅੰਦਰ, ਇਸ ਸੰਸਾਰ ਅੰਦਰ ਜੀਵਾਂ ਦੇ ਹਿਰਦਿਆਂ ਵਿੱਚ ਉਸ ਪਰਮੇਸ਼ਰ ਦਾ ਨਿਵਾਸ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਜਗਿਆਸੂ ਬੇਨਤੀ ਕਰਦਾ ਹੈ, ਮਹਾਰਾਜ ਸੰਸਾਰ ਦੇ ਅੰਦਰ ਕਈ ਪ੍ਰਕਾਰ ਦੇ ਡਰ ਮੰਨੇ ਨੇ, ਜਿਵੇਂ 7 ਪ੍ਰਕਾਰ ਦਾ ਭੈ ਮੰਨਿਆ ਹੈ, ਅੱਗ ਦਾ ਭੈ, ਪਾਣੀ ਦਾ ਭੈ, ਰਾਜੇ ਦਾ ਭੈ, ਚੋਰ ਦਾ ਭੈ, ਸੱਪ ਦਾ ਭੈ, ਇਸ ਤਰੀਕੇ ਦੇ ਨਾਲ 7 ਪ੍ਰਕਾਰ ਦਾ ਇਹ ਭੈ ਡਰ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਬਣਿਆ ਰਹਿੰਦਾ ਹੈ। ਸਤਸੰਗਤ ਜੀ, ਜਿਵੇਂ ਸਮੁੰਦਰ ਦੇ ਵਿੱਚ ਬੰਦਾ ਤੈਰ ਰਿਹਾ ਹੈ, ਉਹਨੂੰ ਡਰ ਬਣਿਆ ਰਹਿੰਦਾ ਵੀ ਮੈਂ ਕਿਤੇ ਡੁੱਬ ਨਾ ਜਾਵਾਂ, ਇਸੇ ਤਰ੍ਹਾਂ ਸੰਸਾਰ ਸਮੁੰਦਰ ਦੇ ਵਿੱਚ ਵੀ ਜੀਵ ਨੂੰ ਸਦਾ ਹੀ ਭੈ ਬਣਿਆ ਰਹਿੰਦਾ ਹੈ ਕਿ ਮੈਂ ਕਿਤੇ ਸੰਸਾਰ ਸਮੁੰਦਰ ਵਿੱਚ ਡੁੱਬ ਨਾ ਜਾਵਾਂ। ਪਰ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ, ਐ ਜਗਿਆਸੂ, ਇਸ ਦੁੱਖਾਂ ਦੇ ਘਰ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਜਹਾਜ਼ ਹੈ। ਤੂੰ ਨਾਮ ਰੂਪੀ ਜਹਾਜ਼ 'ਤੇ ਅਸਵਾਰ ਹੋ ਅਤੇ ਸੁਖੈਨ ਹੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ। ਇਸ ਪਾਵਨ ਸ਼ਬਦ ਦੀਆਂ 2 ਉਦਾਹਰਨਾਂ ਵਿਦਵਾਨਾਂ ਨੇ ਦਿੱਤੀਆਂ ਨੇ, ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਪਾਵਨ ਸ਼ਬਦ ਦੇ ਬਾਰੇ ਜ਼ਿਕਰ ਕੀਤਾ ਹੈ ਕਿ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਆਪਣੀ ਧਰਮ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਪ੍ਰਥਾਏ ਉਚਾਰਨ ਕੀਤਾ ਹੈ। ਔਰ ਦੂਸਰਾ ਵਿਦਵਾਨਾਂ ਦੀ ਵਿਚਾਰ ਹੈ ਵੀ ਇਹਦੇ ਸ਼ਬਦ ਦੇ ਅੰਦਰ ਜਗਿਆਸੂ ਨੇ ਸਵਾਲ ਕੀਤੇ ਨੇ ਅਤੇ ਸਤਿਗੁਰਾਂ ਨੇ ਉਹਨਾਂ ਦੇ ਉੱਤਰ ਬਖਸ਼ਿਸ਼ ਕੀਤੇ ਨੇ। ਤੋ ਸਤਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੱਕ ਨਾਲ ਜੁੜਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਆਏ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੀ।
ਸਤਸੰਗ ਜੀ, ਰਾਗ ਦੀ ਆਰੰਭਤਾ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਾਗ ਧਨਾਸਰੀ ਦਾ ਆਰੰਭ ਕੀਤਾ ਹੈ ਔਰ ਰਾਗ ਮਾਲਾ ਅਨੁਸਾਰ ਧਨਾਸਰੀ ਨੂੰ ਰਾਗਣੀ ਵੀ ਵਿਦਵਾਨ ਉਚਾਰਨ ਕਰਦੇ ਨੇ ਔਰ ਧਨਾਸਰੀ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। ਦਿਨ ਦੇ ਤੀਜੇ ਪਹਿਰ ਧਨਾਸਰੀ ਦਾ ਗਾਇਨ ਕੀਤਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਵੀ ਜ਼ਿਕਰ ਕੀਤਾ, ਧਨਾਸਰੀ ਧਨਵੰਤੀ ਜਾਣੀਏ ਭਾਈ। ਧਨਾਸਰੀ ਇਹ ਧਨਵੰਤੀ ਹੈ, ਧਨ ਵਾਲੀ ਹੈ ਔਰ ਸਤਸੰਗਤ ਜੀ, ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਪਹਿਲੇ ਘਰ ਸੁਰ ਤਾਲ ਵਿੱਚ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਗਾਇਨ ਕਰਨ ਦੀ ਹਦਾਇਤ ਕੀਤੀ ਹੈ ਔਰ ਇਸ ਪਾਵਨ ਸ਼ਬਦ ਦੇ ਚਾਰ ਪਦ ਹਨ, ਚਾਰ ਬੰਦ ਹਨ।
ਇੱਕ ਓਅੰਕਾਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਇੱਕ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਤਿਗੁਰੂ ਜੀ ਕਹਿੰਦੇ ਮੇਰਾ ਮਾਲਕ ਇੱਕ ਹੈ, ਭਾਵੇਂ ਅਸੀਂ ਉਸ ਮਾਲਕ ਦੇ ਨਾਮ ਵੱਖਰੇ ਵੱਖਰੇ ਰੱਖ ਲਏ ਪਰ ਹੈ ਉਹ ਇੱਕ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਨੂੰ ਇੱਕ ਨਾਲ ਜੁੜਨਾ ਚਾਹੀਦਾ ਹੈ। ਜਿਹੜੇ ਇੱਕ ਨੂੰ ਛੱਡ ਕਰਕੇ ਹੋਰ ਦੂਜਿਆਂ ਦੇ ਪਿੱਛੇ ਭਰਮਦੇ ਫਿਰਦੇ ਨੇ, ਹਜ਼ੂਰ ਨੇ ਜ਼ਿਕਰ ਕੀਤਾ, ਉਹਨਾਂ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਏਕ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ। ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ, ਇੱਕ ਦਾ ਓਟ ਆਸਰਾ ਛੱਡ ਕੇ ਬਹੁਤਿਆਂ ਦੇ ਪਿੱਛੇ ਭਰਮਣ ਕਰਦੇ ਨੇ, ਸਤਸੰਗਤ ਜੀ ਉਹ ਡੁੱਬ ਜਾਂਦੇ ਨੇ, ਉਹ ਵਿਕਾਰਾਂ ਵਿੱਚ ਗਰਕ ਹੋ ਜਾਂਦੇ ਨੇ, ਮਾਇਆ ਦੇ ਮੋਹ ਵਿੱਚ ਗਰਕ ਹੋ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ। ਜਿਵੇਂ ਕੋਈ ਬਾਦਸ਼ਾਹ ਨੂੰ ਛੱਡ ਕੇ ਅਤੇ ਚੌਂਕੀਦਾਰ ਦੇ ਨਾਲ ਜੁੜ ਜਾਵੇ, ਬਾਦਸ਼ਾਹ ਦਾ ਬੇਟਾ ਹੋਵੇ ਅਤੇ ਉਹ ਚੌਂਕੀਦਾਰ ਦੇ ਕੋਲੋਂ ਜਾ ਕੇ ਮੰਗੇ ਅਤੇ ਉਹਦੀ ਕਿੱਡੀ ਕੁ ਸੋਭਾ ਹੋਵੇਗੀ, ਲੋਕ ਉਹਨੂੰ ਮੂਰਖ ਕਹਿਣਗੇ। ਵੀ ਇਹ ਬਾਦਸ਼ਾਹ ਦਾ ਬੇਟਾ ਹੈ ਅਤੇ ਇੱਕ ਚੌਂਕੀਦਾਰ ਦੇ ਕੋਲੋਂ ਮੰਗਦਾ ਫਿਰਦਾ ਹੈ। ਸਤਸੰਗਤ ਜੀ, ਪਰਮਾਤਮਾ ਪਾਤਸ਼ਾਹ ਹੈ, ਆਪਾਂ ਸਾਰੇ ਉਸ ਪਰਮਾਤਮਾ ਦੇ ਪੁੱਤਰ ਧੀਆਂ ਹਾਂ ਅਤੇ ਜੇ ਆਪਾਂ ਉਸ ਪਾਤਸ਼ਾਹ ਵਾਹਿਗੁਰੂ ਨੂੰ ਛੱਡ ਕੇ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਮੜੀਆਂ ਮੱਠਾਂ 'ਤੇ ਜਾ ਕੇ ਮੰਗਦੇ ਫਿਰੀਏ ਤਾਂ ਕਿੱਡੀ ਕੁ ਸ਼ੋਭਾ ਹੋਵੇਗੀ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜੇ ਘਰ ਹੁੰਦਾ ਮੰਗਣ ਜਾਈਐ ਫਿਰ ਉਲਾਮਾ ਮਿਲੇ ਤਾਹੀਂ। ਜੇ ਘਰ ਵਿੱਚ ਹੁੰਦਿਆਂ ਸੁਣਦਿਆਂ ਵੀ ਬਾਹਰੋਂ ਮੰਗਣ ਤੁਰ ਪਈਏ ਤਾਂ ਸਤਸੰਗਤ ਜੀ ਫਿਰ ਉਲਾਮੇ ਮਿਲਦੇ ਨੇ। ਇਸੇ ਤਰ੍ਹਾਂ ਜੇ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਨੂੰ ਛੱਡ ਕੇ ਹੋਰਨਾਂ ਦੇ ਦਰਾਂ 'ਤੇ ਜਾ ਕੇ ਮੱਥੇ ਰਗੜਦੇ ਫਿਰਦੇ ਹਾਂ ਤਾਂ ਫਿਰ ਸਾਨੂੰ ਉੱਥੋਂ ਕੀ ਪ੍ਰਾਪਤ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਤੇ ਜ਼ਿਕਰ ਕੀਤਾ ਕਿ ਭਾਈ ਗੁਰਬਾਣੀ ਦਾ ਪੱਲਾ ਪਕੜੋ, ਗੁਰਬਾਣੀ ਦੇ ਲੜ ਲੱਗੋ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਵਿੱਚੋਂ ਤੁਹਾਨੂੰ ਸਭ ਕੁਛ ਪ੍ਰਾਪਤ ਹੋਵੇਗਾ। ਪਰ ਕਈ ਵਾਰ ਅਸੀਂ ਗੁਰਬਾਣੀ ਪੜ੍ਹਦੇ ਹਾਂ, ਅੱਖਾਂ ਮੀਟ ਕੇ ਅੱਗੇ ਲੰਘ ਜਾਂਦੇ ਹਾਂ, ਉਹਦੇ 'ਤੇ ਵਿਚਾਰ ਨਹੀਂ ਕਰਦੇ, ਅਸੀਂ ਅਮਲ ਨਹੀਂ ਕਰਦੇ। ਹਜ਼ੂਰ ਕਹਿੰਦੇ ਨੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਉਸ ਮਾਲਕ ਦੇ ਘਰ ਵਿੱਚ ਕੀ ਨਹੀਂ। ਪਰ ਸਤਸੰਗਤ ਜੀ, ਅਸੀਂ ਉਸ ਮਾਲਕ ਨੇ ਦਰ ਨੂੰ ਛੱਡ ਕੇ ਦਰ ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਾਂ। ਜਿਵੇਂ ਕੂਕਰ ਹੈ, ਕੁੱਤਾ ਹੈ, ਉਹ ਆਪਣੇ ਮਾਲਕ ਦਾ ਦਰ ਛੱਡ ਕੇ ਜਦੋਂ ਦਰ ਦਰ 'ਤੇ ਜਾਂਦਾ ਹੈ ਨਾ ਤੇ ਉਹਨੂੰ ਦੁਰ ਦੁਰ ਹੁੰਦੀ ਹੈ, ਉਹਨੂੰ ਲੋਕ ਲਾਹਣਤਾ ਪਾਉਂਦੇ ਨੇ। ਇਸੇ ਤਰ੍ਹਾਂ ਜਦੋਂ ਜੀਵ ਮਨੁੱਖ ਇੱਕ ਮਾਲਕ ਨੂੰ ਛੱਡ ਕਰਕੇ ਦਰ ਦਰ 'ਤੇ ਭਟਕਦਾ ਹੈ ਤੇ ਲੋਕ ਉਹਨੂੰ ਵੀ ਦੁਰ ਦੁਰ ਕਰਦੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਇੱਕ ਹੈ, ਸਜਾਤੀ ਵਜਾਤੀ ਸਵੈਗਤ ਭਰਮ ਰਹਿਤ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਤਿੰਨਾਂ ਸ਼ਕਤੀਆਂ ਦਾ ਉਹ ਮਾਲਕ ਹੈ, ਪੈਦਾ ਵੀ ਕਰਦਾ ਹੈ, ਪਾਲਣਾ ਵੀ ਕਰਦਾ ਹੈ ਅਤੇ ਲੈਤਾ ਵੀ ਕਰਦਾ ਹੈ। ਇਹ ਤਿੰਨੇ ਸ਼ਕਤੀਆਂ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹਨ।
ਸਤਨਾਮ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਤ ਹੋਂਦ ਵਾਲਾ ਹੈ, ਸਤ ਸਦੀਵ ਕਾਲ ਰਹਿਣ ਵਾਲਾ ਹੈ। ਉਸ ਪਰਮੇਸ਼ਰ ਦਾ ਨਾਮ ਸਦਾ ਹੀ ਰਹਿਣ ਵਾਲਾ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਮਾਲਕ ਪਰਮੇਸ਼ਰ ਦੇ ਨਾਮ ਨਾਲ ਜੁੜ।
ਕਰਤਾ ਪੁਰਖ,
ਉਹ ਸਾਰਿਆਂ ਜੀਵਾਂ ਦਾ ਕਰਤਾ ਹੈ, ਮਾਲਕ ਹੈ, ਸਾਰੇ ਜੀਵ ਸਾਰੀ ਕਾਇਨਾਤ ਉਸ ਪਰਮੇਸ਼ਰ ਨੇ ਪੈਦਾ ਕੀਤੀ ਹੋਈ ਹੈ, ਉਹ ਪੁਰਖ ਹੈ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਪੁਰਖ ਹੈ, ਬਾਕੀ ਸੰਸਾਰ ਦੇ ਅੰਦਰ ਜਿਤਨੀ ਉਹਨੇ ਕਾਇਨਾਤ ਪੈਦਾ ਕੀਤੀ ਇਹ ਸਾਰੀ ਇਸਤਰੀ ਲਿੰਗ ਹੈ, ਇਹ ਸਾਰੇ ਇਸਤਰੀ ਰੂਪ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਪੂੰ ਨਾਮੇ ਨਰਕ ਤੋਂ ਰੱਖਿਆ ਕਰਨ ਵਾਲਾ ਹੈ।
ਨਿਰਭਾਉ ਨਿਰਵੈਰ,
ਸਤ ਸੰਗਤ ਜੀ ਉਹ ਡਰ ਤੋਂ ਰਹਿਤ ਹੈ, ਉਹ ਕਿਸੇ ਤੋਂ ਡਰਦਾ ਨਹੀਂ, ਪਰ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਨਾ ਉਹ ਵੀ ਡਰ ਤੋਂ ਰਹਿਤ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਜਿਹੜਾ ਨਿਰਭਉ ਦਾ ਜਾਪ ਕਰਦਾ ਹੈ ਫਿਰ ਉਹਦੇ ਸਾਰੇ ਹੀ ਡਰ ਦੂਰ ਹੋ ਜਾਂਦੇ, ਉਹ ਕਿਸੇ ਤੋਂ ਡਰਦਾ ਨਹੀਂ, ਉਹ ਕੇਵਲ ਪਰਮੇਸ਼ਰ ਤੋਂ ਹੀ ਡਰਦਾ ਹੈ, ਹੋਰ ਕਿਸੇ ਦਾ ਉਹਨੂੰ ਕੋਈ ਡਰ ਨਹੀਂ। ਨਿਰਵੈਰ ਉਹ ਪਰਮੇਸ਼ਰ ਵੈਰ ਤੋਂ ਰਹਿਤ ਹੈ, ਅਤੇ ਜਿਹੜੇ ਉਸ ਮਾਲਕ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਵੀ ਵੈਰ ਤੋਂ ਰਹਿਤ ਕਰ ਦਿੰਦਾ ਹੈ, ਫਿਰ ਉਹ ਕਿਸੇ ਨਾਲ ਵੈਰ ਨਹੀਂ ਕਰਦੇ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੇ ਬੈਰ ਆਈ, ਨਾ ਕੋਈ ਸਾਡਾ ਦੁਸ਼ਮਣ ਹੈ ਨਾ ਅਸੀਂ ਕਿਸੇ ਦੇ ਵੈਰੀ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਡੀ ਤੇ ਭਾਈ ਸਾਰਿਆਂ ਨਾਲ ਪ੍ਰੀਤੀ ਬਣ ਗਈ, ਕਦੋਂ? ਜਦੋਂ ਅਸੀਂ ਨਿਰਵੈਰ ਨਾਲ ਜੁੜ ਗਏ। ਉਹ ਪਰਮੇਸ਼ਰ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ। ਕਈ ਵਾਰ ਅਸੀਂ ਉਸ ਪਰਮੇਸ਼ਰ ਨੂੰ ਸਾਧ ਸੰਗਤ ਜੀ ਦੋਸ਼ੀ ਬਣਾਉਂਦੇ ਹਾਂ ਕਿ ਵੇਖੋ ਜੀ ਪਰਮੇਸ਼ਰ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਕੋਈ ਨੌਜਵਾਨ ਬੱਚਾ ਚੜ੍ਹਾਈ ਕਰ ਜਾਵੇ ਤੇ ਅਸੀਂ ਕਹਿੰਦੇ ਜੀ ਪਰਮੇਸ਼ਰ ਨੇ ਚੰਗਾ ਨਹੀਂ ਕੀਤਾ। ਕਈ ਪ੍ਰਕਾਰ ਤੋਂ ਅਸੀਂ ਉਹਨੂੰ ਉਲਾਹਮੇ ਦਿੰਦੇ ਹਾਂ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਵੈਰ ਕੌਣ ਕਰਦਾ ਹੈ? ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਸਤਿਗੁਰੂ ਜੀ ਗੁਰਬਾਣੀ ਵਿੱਚ ਵੀ ਦਰਸਾਉਂਦੇ ਨੇ, ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਸਤਿ ਸੰਗਤ ਜੀ ਸਾਡੇ ਕਰਮ ਦੋਸ਼ੀ ਨੇ, ਜਿਹੜੇ ਅਸੀਂ ਕਰਮ ਕੀਤੇ ਨੇ ਨਾ ਉਹ ਸਾਨੂੰ ਤੰਗ ਕਰਦੇ ਨੇ, ਉਹ ਸਾਨੂੰ ਦੁੱਖ ਦਿੰਦੇ ਨੇ, ਅਤੇ ਅਸੀਂ ਫਿਰ ਉਹ ਪਰਮੇਸ਼ਰ ਨੂੰ ਆਪਣਾ ਦੁਸ਼ਮਣ ਸਮਝ ਲੈਂਦੇ ਹਾਂ ਵੀ ਵੇਖੋ ਜੀ ਉਹਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਅਥਵਾ ਉਹ ਵੈਲਾਂ ਤੋਂ ਵੀ ਰਹਿਤ ਹੈ। ਉਸ ਪਰਮਾਤਮਾ ਨੂੰ ਕਿਸੇ ਪ੍ਰਕਾਰ ਦਾ ਕੋਈ ਵੈਲ ਨਹੀਂ, ਨਾ ਚਾਹ ਦਾ, ਨਾ ਫੀਮ ਦਾ, ਨਾ ਸੁੱਖੇ ਦਾ, ਨਾ ਸਤਸੰਗ ਜੀ ਚਿੱਟੇ ਦਾ, ਨਾ ਕਾਲੇ ਦਾ, ਕਿਸੇ ਪ੍ਰਕਾਰ ਦਾ ਉਸ ਪਰਮਾਤਮਾ ਨੂੰ ਕੋਈ ਵੈਲ ਨਹੀਂ, ਭਾਵ ਉਹ ਨਸ਼ੇ ਤੋਂ ਰਹਿਤ ਹੈ।
ਅਕਾਲ ਮੂਰਤ,
ਮੂਰਤ ਦਾ ਅਰਥ ਹੈ ਸਰੂਪ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ। ਸਤਿ ਸੰਗਤ ਜੀ ਕਾਲ ਤੋਂ ਆ ਰਹਿਤ ਹੈ, ਉਸ ਪਰਮਾਤਮਾ ਦਾ ਸਰੂਪ ਕਾਲ ਤੋਂ ਰਹਿਤ ਹੈ, ਬਾਕੀ ਸਾਰੇ ਜੀਵ ਉਹਨੇ ਕਾਲ ਸਮੇਂ ਦੀ ਹੋਂਦ ਵਿੱਚ ਰੱਖੇ ਨੇ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਸਾਰੇ ਜੀਵ ਕਾਲ ਸਮੇਂ ਅਨੁਸਾਰ ਪੈਦਾ ਹੁੰਦੇ ਨੇ ਅਤੇ ਸਮੇਂ ਅਨੁਸਾਰ ਹੀ ਸੰਸਾਰ ਤੋਂ ਚਲੇ ਜਾਂਦੇ ਨੇ, ਪਰ ਉਹ ਪਰਮੇਸ਼ਰ ਅਕਾਲ ਹੈ, ਕਾਲ ਤੋਂ ਰਹਿਤ ਹੈ, ਉਹਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ। ਸਤਿਗੁਰੂ ਜੀ ਕਹਿੰਦੇ ਉਸ ਮਾਲਕ ਦਾ ਸਰੂਪ ਕਾਲ ਤੋਂ ਰਹਿਤ ਹੈ।
ਅਜੂਨੀ ਸੈ ਭੰਗ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੂਨਾਂ ਤੋਂ ਵੀ ਰਹਿਤ ਹੈ, ਅਜਨਮਾ ਹੈ। ਸਤਿ ਸੰਗਤ ਜੀ ਉਹ ਆਉਣ ਜਾਣ ਵਾਲਾ ਨਹੀਂ, ਵੀ ਕਦੇ ਕਿਸੇ ਜੂਨ ਵਿੱਚ ਆ ਗਿਆ, ਕਦੇ ਕਿਸੇ ਜੂਨ ਵਿੱਚ ਆ ਗਿਆ, ਨਹੀਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਦਾ ਸਥਿਰ ਹੈ, ਜੂਨਾਂ ਤੋਂ ਰਹਿਤ ਹੈ, ਉਹ ਕਿਸੇ ਜੂਨ ਵਿੱਚ ਨਹੀਂ ਆਉਂਦਾ। ਇਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਹਜ਼ੂਰ ਕਹਿੰਦੇ ਸੋ ਮੁਖ ਜਲੋ ਜਿਤ ਕਹ ਹੈ ਠਾਕੁਰ ਜੂਨੀ, ਉਹ ਮੂੰਹ ਸੜ ਜਾਵੇ ਜਿਸ ਮੂੰਹ ਨਾਲ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਉਹ ਮਾਲਕ ਜੂਨਾਂ ਵਿੱਚ ਆਇਆ। ਸਤਿਗੁਰੂ ਜੀ ਕਹਿੰਦੇ ਉਹ ਮੁੱਖ ਹੀ ਸੜ ਜਾਵੇ, ਉਹ ਜੂਨਾਂ ਤੋਂ ਰਹਿਤ ਹੈ, ਕਿਸੇ ਜੂਨ ਵਿੱਚ ਨਹੀਂ ਆਉਂਦਾ। ਸਹਿ ਭੰਗ ਸੁੱਤੇ ਸਿੱਧ ਪ੍ਰਕਾਸ਼ ਸਰੂਪ ਹੈ, ਨਾ ਤਤ ਹੈ ਨਾ ਮਤ ਹੈ, ਨਾ ਉਹਦਾ ਕੋਈ ਪਿਤਾ ਹੈ ਨਾ ਉਹਦੀ ਕੋਈ ਮਾਤਾ ਹੈ। ਉਹ ਮਾਤਾ ਪਿਤਾ ਤੋਂ ਰਹਿਤ ਹੈ, ਆਪਣੇ ਆਪ ਤੋਂ ਹੀ ਉਹਦਾ ਪ੍ਰਕਾਸ਼ ਹੈ।
ਗੁਰ ਪ੍ਰਸਾਦ,
ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਅਥਵਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਜਿਉ ਡਰਤ ਹੈ ਆਪਣਾ,
ਸਤਸੰਗਤ ਜੀ ਇੱਥੇ ਵਿਦਵਾਨਾਂ ਨੇ ਦੋ ਤਰ੍ਹਾਂ ਦਾ ਇਹਦਾ ਅਰਥ ਕੀਤਾ ਹੈ, ਵੀ ਇੱਕ ਤਾਂ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ ਹੈ ਔਰ ਦੂਸਰਾ ਜਗਿਆਸੂ ਨੇ ਬੇਨਤੀ ਕੀਤੀ ਹੈ, ਅਤੇ ਜੀਓ ਦਾ ਅਰਥ ਵਿਦਵਾਨਾਂ ਨੇ ਮਨ ਵੀ ਕੀਤਾ ਹੈ, ਹਿਰਦਾ ਵੀ ਕੀਤਾ ਹੈ, ਜਿੰਦ ਵੀ ਕੀਤਾ ਹੈ, ਕਈ ਪ੍ਰਕਾਰ ਦੇ ਇਹਦੇ ਅਰਥ ਵਿਦਵਾਨਾਂ ਨੇ ਕੀਤੇ ਨੇ। ਪਰ ਇਹ ਜੀਓ ਡਰਦਾ ਕਿਉਂ ਹੈ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਹਿਸੇ ਜੀਓ ਮਲੀਨ ਹੈ, ਇਹ ਸਹਿਸਿਆਂ ਦੇ ਕਾਰਨ ਜੀਓ ਜਿਹੜਾ ਹੈ ਉਹ ਮਲੀਨ ਹੋ ਚੁੱਕਾ ਹੈ, ਮਨ ਜਿਹੜਾ ਮੈਲਾ ਹੋ ਚੁੱਕਾ ਹੈ, ਅਤੇ ਮੈਲਾ ਮਨ ਹਮੇਸ਼ਾ ਹੀ ਡਰਦਾ ਹੈ। ਜਿਸ ਮਨ ਅੰਦਰ ਮੈਲ ਲੱਗੀ ਹੋਈ ਹੈ ਜਨਮਾਂ ਜਨਮਾਤਰਾਂ ਦੀ, ਸਤਸੰਗਾਂ ਜੀ ਉਹਨੂੰ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਹੈ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਓ ਡਰਤ ਹੈ ਆਪਣਾ। ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਮਨ, ਮੇਰਾ ਹਿਰਦਾ, ਮੇਰੀ ਜਿੰਦ ਡਰਦੀ ਹੈ।
ਕੈਸਿਓ ਕਰੀ ਪੁਕਾਰ,
ਔਰ ਸਤਿਕਾਰ ਨੂੰ ਮੁੱਖ ਰੱਖ ਕੇ ਕਹਿੰਦੇ ਨੇ ਮਹਾਰਾਜ ਤੁਹਾਡੇ ਤੋਂ ਬਗੈਰ ਹੁਣ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਕਿਉਂਕਿ ਤੁਹਾਡੇ ਤੋਂ ਬਗੈਰ ਮੇਰੀ ਪੁਕਾਰ ਸੁਣਨ ਵਾਲਾ ਕੋਈ ਨਹੀਂ। ਜਿਸ ਮਾਨੁੱਖ ਪੈ ਕਰੋਂ ਬੇਨਤੀ ਸੋ ਆਪਣੇ ਦੁੱਖ ਭਰਿਆ, ਜਿਸ ਮਨੁੱਖ ਦੇ ਪਾਸ ਮੈਂ ਬੇਨਤੀ ਕਰਦਾ ਹਾਂ ਉਹ ਤਾਂ ਅੱਗੇ ਹੀ ਦੁੱਖਾਂ ਨਾਲ ਭਰਿਆ ਹੋਇਆ ਹੈ, ਉਹ ਮੇਰੀ ਬੇਨਤੀ ਸੁਣਨ ਨੂੰ ਤਿਆਰ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ। ਮਹਾਰਾਜ ਮੈਂ ਆਪਣੇ ਦੁੱਖਾਂ ਦੀ ਗੰਢ, ਆਪਣੇ ਦੁੱਖਾਂ ਦੀ ਪੰਡ ਕਿਹਦੇ ਕੋਲ ਜਾ ਕੇ ਖੋਲਾਂ, ਜਿਹਦੇ ਕੋਲ ਮੈਂ ਗੱਲ ਕਰਦਾ ਹੈ, ਪੁਕਾਰ ਕਰਦਾ ਹੈ ਨਾ, ਉਹ ਤੇ ਅੱਗੇ ਦੁੱਖਾਂ ਨਾਲ ਭਰਿਆ ਪਿਆ ਹੋਇਆ ਹੈ। ਜੀਓ ਡਰਤ ਹੈ ਆਪਣਾ, ਕੈਸੇ ਉਹ ਕਰੀ ਪੁਕਾਰ। ਹੇ ਸੱਚੇ ਪਾਤਸ਼ਾਹ, ਮੇਰਾ ਮਨ, ਮੇਰਾ ਹਿਰਦਾ, ਮੇਰੀ ਜਿੰਦ ਡਰ ਰਹੀ ਹੈ, ਸੰਸਾਰ ਦੇ ਦੁੱਖਾਂ ਨੂੰ ਵੇਖ ਕਰਕੇ, ਵਿਕਾਰਾਂ ਨੂੰ ਵੇਖ ਕਰਕੇ, ਮੋਹ ਨੂੰ ਵੇਖ ਕਰਕੇ, ਅਤੇ ਮਹਾਰਾਜ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਮੇਰੀ ਪੁਕਾਰ ਸੁਣਨ ਵਾਲਾ ਹੋਰ ਕੋਈ ਹੈ ਨਹੀਂ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਉਂ ਕਰਸੀ ਪੀਓ, ਰਹਿਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ। ਜੀ ਡਰਦਾ ਹੈ, ਥਰ ਥਰ ਕਰਕੇ ਕੰਬਦਾ ਹੈ, ਪਤਾ ਨਹੀਂ ਬਾਪੂ ਕੀ ਆਖੇਗਾ ਜਾਂਦਿਆਂ ਨੂੰ। ਸਤਸੰਗਤ ਜੀ, ਆਪਾਂ ਵੇਖਿਆ ਕਈ ਵਾਰ ਬੱਚੇ ਜਦੋਂ ਸੌਦਾ ਲੈਣ ਜਾਂਦੇ ਸੀ ਨਾ, ਜਾਂ ਉਹਨਾਂ ਨੂੰ ਚੇਤਾ ਭੁੱਲ ਜਾਣਾ, ਜਾਂ ਉਹਨਾਂ ਨੇ ਕੋਈ ਸੌਦਾ ਡੋਲ ਆਉਣਾ, ਅਤੇ ਉਹ ਇੰਨੇ ਡਰਦੇ ਹੁੰਦੇ ਸੀ ਵੀ ਪਤਾ ਨਹੀਂ ਬਾਪੂ ਨੇ ਕੀ ਕਹਿ ਦੇਣਾ। ਉਹਨਾਂ ਦੇ ਮਨ ਵਿੱਚ ਡਰ ਹੁੰਦਾ ਸੀ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਥਰ ਹਰ ਕੰਪੈ ਬਾਲਾ ਜੀਓ, ਮੇਰਾ ਮਨ ਕੰਬਦਾ ਹੈ, ਮੇਰਾ ਹਿਰਦਾ ਕੰਬਦਾ ਹੈ, ਨਾ ਜਾਣੋ ਕਿਆ ਕਰਸੀ ਪੀਓ। ਪੀਓ ਪਿਤਾ ਪਰਮੇਸ਼ੁਰ ਵਾਹਿਗੁਰੂ, ਕਿਆ ਜਾਣੀਏ ਕੀ ਕਰੇਗਾ ਸਾਡੇ ਨਾਲ, ਕਿਉਂਕਿ ਜੇ ਤਾਂ ਚੰਗੇ ਕਰਮ ਕੀਤੇ ਹੋਏ ਤਾਂ ਬਾਪੂ ਘੁੱਟ ਕੇ ਜੱਫੀ ਪਾਵੇਗਾ, ਅਤੇ ਜੇ ਬੁਰਿਆਈਆਂ ਕੀਤੀਆਂ ਹੋਈਆਂ ਤਾਂ ਬਾਪੂ ਅੱਖਾਂ ਲਾਲ ਕਰ ਕਰਕੇ ਪਵੇਗਾ। ਫਿਰ ਕੰਮ ਤਾਂ ਦੋ ਹੀ ਨੇ ਨਾ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਰਾਤ ਚਲੇ ਗਈ ਮਤਾਂ ਕਿਤੇ ਦਿਨ ਵੀ ਨਾ ਚਲਿਆ ਜਾਵੇ, ਪਰਮੇਸ਼ਰ ਦੀ ਯਾਦ ਤੋਂ ਬਗੈਰ ਰਾਤ ਤਾਂ ਸੌਂ ਕੇ ਗੁਜ਼ਾਰ ਲਈ ਹੈ, ਮਤਾਂ ਕਿਤੇ ਦਿਨ ਵੀ ਕਾਰੋ ਵਿਹਾਰਾਂ ਵਿੱਚ ਹੀ ਨਾ ਲੰਘ ਜਾਵੇ। ਭਵਰ ਗਏ ਬਗ ਬੈਠੇ ਆਏ, ਜਿਹੜੇ ਕਾਲੇ ਭੌਰਾਂ ਵਰਗੇ ਕੇਸ ਸੀ ਨਾ, ਉਹ ਚਲੇ ਗਏ, ਹੁਣ ਤਾਂ ਕੇਸ ਵੀ ਬੱਗੇ ਹੋ ਗਏ ਨੇ। ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ ਨਾ, ਬਾਬਾ ਜੀ ਕਹਿੰਦੇ ਨੇ, ਵੇਖ ਦਾੜੀ ਤੇਰੀ ਭੂਰੀ ਹੋ ਗਈ ਹੈ, ਔਰ ਅੱਗਾ ਨੇੜੇ ਆ ਗਿਆ, ਪਿੱਛਾ ਦੂਰ ਰਹਿ ਗਿਆ। ਹੁਣ ਇਸ ਜ਼ਿੰਦਗੀ ਦੇ ਸਵਾਸ ਜਿਹੜੇ ਬਤੀਤ ਹੋ ਗਏ, ਉਹਨਾਂ ਨੂੰ ਵੇਖ ਵੇਖ ਕੇ ਮਨ ਡਰਦਾ ਹੈ ਕਿ ਜ਼ਿੰਦਗੀ ਰੂਪੀ ਰਾਤ ਬਤੀਤ ਹੋ ਰਹੀ ਹੈ, ਮਤਾਂ ਕਿਤੇ ਦਿਨ ਵੀ ਨਾ ਚੱਲਿਆ ਜਾਵੇ। ਪਰਮੇਸ਼ਰ ਦੀ ਯਾਦ ਤੋਂ ਬਗੈਰ ਸਾਧ ਸੰਗਤ ਜੀ ਸਮਾਂ ਬਤੀਤ ਹੋਈ ਜਾ ਰਿਹਾ ਹੈ, ਪਰ ਉਹ ਸਫਲੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰਿਆ ਨਹੀਂ। ਜੀਉ ਡਰਤ ਹੈ ਆਪਣਾ, ਜਗਿਆਸੂ ਬੇਨਤੀ ਕਰਦਾ, ਮਹਾਰਾਜ ਮੇਰਾ ਮਨ, ਮੇਰਾ ਹਿਰਦਾ, ਮੇਰੀ ਆਪਣੀ ਜਿੰਦ ਡਰਦੀ ਹੈ, ਦੱਸੋ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਕਿਹਦੇ ਅੱਗੇ ਫਰਿਆਦ ਕਰਾਂ।
ਦੁੱਖ ਵਿਸਾਰਣ ਸੇਵਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਾਈ, ਅਸੀਂ ਤੇ ਉਹਨੂੰ ਯਾਦ ਕੀਤਾ ਹੈ, ਤੇ ਤੂੰ ਵੀ ਉਸ ਮਾਲਕ ਨੂੰ ਯਾਦ ਕਰਿਆ ਕਰ।
ਸਦਾ ਸਦਾ ਦਾਤਾਰ,
ਉਹ ਸਦਾ ਵਾਸਤੇ ਬਖਸ਼ਿੰਦ ਹੈ ਔਰ ਸਦਾ ਵਾਸਤੇ ਬਖਸ਼ਿਸ਼ਾਂ ਕਰਨ ਵਾਲਾ ਹੈ, ਸਦਾ ਸਦਾ ਦਾਤਾਂ ਦੇਣ ਵਾਲਾ ਹੈ।
ਸਾਹਿਬ ਮੇਰਾ ਨੀਤ ਨਵਾਂ,
ਜਗਿਆਸੂ ਨੇ ਫਿਰ ਬੇਨਤੀ ਕਰਕੇ ਪੁੱਛਿਆ, ਮਹਾਰਾਜ ਉਹ ਕਿਹੋ ਜਿਹਾ ਸਾਹਿਬ ਹੈ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ? ਤੇ ਸਤਿਗੁਰੂ ਜੀ ਕਹਿੰਦੇ, ਸਾਹਿਬ ਮੇਰਾ ਨੀਤ ਨਵਾਂ, ਮੇਰਾ ਮਾਲਕ ਨਿਤ ਨਵੀਨ ਹੈ, ਨਾ ਉਹ ਬਾਲਾ ਨਾ ਉਹ ਬੁੱਢਾ, ਸਤਸੰਗ ਜੀ ਨਾ ਉਹ ਬਾਲਕ ਹੈ ਨਾ ਬਜ਼ੁਰਗ ਹੈ, ਨਾ ਉਹਨੂੰ ਗਰਮੀ ਵਿਆਪਦੀ ਹੈ ਨਾ ਉਹਨੂੰ ਸਰਦੀ ਵਿਆਪਦੀ ਹੈ। ਸਤਿਗੁਰੂ ਜੀ ਕਹਿੰਦੇ ਉਹ ਐਸਾ ਨਵੀਨ ਹੈ, ਨਿੱਤ ਹੀ ਨਵੀਨ ਹੈ, ਕਦੇ ਪੁਰਾਣਾ ਨਹੀਂ ਹੁੰਦਾ। ਪੁਰਾਣਾ ਤੇ ਤਾਂ ਹੀ ਹੋਵੇਗਾ ਨਾ ਜੇ ਉਹਦਾ ਜਨਮ ਹੋਇਆ ਹੋਵੇ, ਤੇ ਜਿਸ ਦਾ ਜਨਮ ਹੀ ਨਹੀਂ ਹੋਇਆ ਸਤਸੰਗ ਜੀ, ਉਹ ਪੁਰਾਣਾ ਕਿਵੇਂ ਹੋਵੇਗਾ? ਬਾਲਕ ਜਨਮ ਲੈਂਦਾ ਹੈ, ਬਾਲਕ ਤੇ ਬਿਰਧ ਪਿਆ ਹੋਣਾ ਸੋ ਹੋਇਆ, ਬੱਚੇ ਤੋਂ ਸਾਧਸੰਗ ਹੈ ਜੀ ਉਮਰ ਵੱਧਦੀ ਵੱਧਦੀ ਫਿਰ ਬਜ਼ੁਰਗ ਤਾਈਂ ਪਹੁੰਚ ਜਾਂਦੀ ਹੈ ਤੇ ਆਖਿਰ ਨੂੰ ਫਿਰ ਉਹ ਖਤਮ ਹੋ ਜਾਂਦਾ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵੇਖੋ ਉਹ ਨਾ ਬਾਲਕ ਅਵਸਥਾ ਵਿੱਚ ਹੈ ਨਾ ਉਹ ਬਜ਼ੁਰਗ ਅਵਸਥਾ ਵਿੱਚ ਹੈ, ਉਹ ਤੇ ਸਦਾ ਹੀ ਨਵੀਨ ਹੈ, ਸਦਾ ਹੀ ਨਵਾਂ ਹੈ,
ਸਦਾ ਸਦਾ ਦਾਤਾਰ,
ਸਦਾ ਸਦਾ ਹਮੇਸ਼ਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ ਪਰਮੇਸ਼ਰ। ਇਹ ਜਗਿਆਸੂ ਵੱਲੋਂ ਸਵਾਲ ਅਤੇ ਜਵਾਬ ਕੀਤੇ ਗਏ।
ਅਨ ਦਿਨ ਸਾਹਿਬ ਸੇਵੀਐ,
ਬੇਨਤੀ ਕੀਤੀ ਮਹਾਰਾਜ ਫਿਰ ਮੈਂ ਉਹਨੂੰ ਕਿੰਨਾ ਕੁ ਚਿਰ ਯਾਦ ਕਰਾਂ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਣ ਦਿਨ ਸਾਹਿਬ ਸੇਵੀਏ, ਰਾਤ ਦਿਨ ਉਸ ਮਾਲਕ ਨੂੰ ਚੇਤੇ ਕਰੀਏ। ਜਪ ਮਨ ਸਤਨਾਮ, ਸਤਿਗੁਰੂ ਜੀ ਕਹਿੰਦੇ ਹੇ ਮਨਾ, ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ। ਤੇ ਮਨ ਨੇ ਅੱਗੋਂ ਸਵਾਲ ਕੀਤਾ, ਮਹਾਰਾਜ ਕਿੰਨਾ ਕੁ ਚਿਰ ਜਪਾਂ? ਤੇ ਹਜ਼ੂਰ ਕਹਿੰਦੇ ਸਦਾ ਸਤਨਾਮ, ਸਦਾ ਵਾਸਤੇ। ਇਹ ਨਹੀਂ ਪਈ ਦੋ ਘੜੀਆਂ ਚਾਰ ਘੜੀਆਂ ਯਾਦ ਕੀਤਾ ਤੇ ਮੁੜ ਕੇ ਸਾਰਾ ਦਿਨ ਵਿਸਾਰ ਦਿੱਤਾ, 24 ਘੰਟੇ ਯਾਦ ਹੀ ਨਾ ਕੀਤਾ। 24 ਘੰਟਿਆਂ ਦੇ ਵਿੱਚ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਤੇ ਮੁੜ ਕੇ ਕਦੇ ਚੇਤੇ ਹੀ ਨਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਨੂੰ ਸਦਾ ਹੀ ਚੇਤੇ ਰੱਖ, ਫਿਰ ਕੀ ਹੋਵੇਗਾ? ਸਤਿਗੁਰੂ ਜੀ ਕਹਿੰਦੇ ਹਲਤ ਪਲਤ ਮੁਖ ਊਜਲ ਹੋਈ ਹੈ, ਲੋਕ ਪਰਲੋਕ ਵਿੱਚ ਤੇਰਾ ਮੁਖ ਉਜਲਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੇ ਜਗਿਆਸੂ, ਉਸ ਮਾਲਕ ਨੂੰ ਰਾਤ ਦਿਨ ਚੇਤੇ ਕਰ।
ਅੰਤ ਛਡਾਏ ਸੋਏ,
ਅੰਤ ਅਖੀਰ ਨੂੰ ਉਹ ਪਰਮੇਸ਼ਰ ਵਾਹਿਗੁਰੂ ਤੈਨੂੰ ਇਹਨਾਂ ਦੁੱਖਾਂ ਪਾਸੋਂ ਅਥਵਾ ਜਮਾਂ ਪਾਸੋਂ ਛਡਾ ਲਵੇਗਾ।
ਸੁਣ ਸੁਣ ਮੇਰੀ ਕਾਮਣੀ।
ਕਾਮਣੀ ਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਇੱਕ ਕਾਮਣੀ ਦਾ ਅਰਥ ਕੀਤਾ ਹੈ ਇਸਤਰੀ, ਇਸੇ ਹੀ ਪੰਕਤੀ ਤੋਂ ਲੈ ਕਰਕੇ ਵਿਦਵਾਨਾਂ ਨੇ ਇਸ ਸ਼ਬਦ ਦਾ ਭਾਵ ਜਿਹੜਾ ਹੈ ਉਹ ਮਾਤਾ ਸੁਲੱਖਣੀ ਜੀ ਦੇ ਨਾਲ ਜੋੜਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੁਣ ਸੁਣ ਮੇਰੀ ਕਾਮਣੀ। ਔਰ ਦੂਸਰਾ ਕਾਮਣੀ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਜਗਿਆਸੂ। ਸਤਸੰਗਤ ਜੀ ਇਹ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ, ਸੁਣ ਸੁਣ ਮੇਰੀ ਕਾਮਣੀ। ਸੁਣ ਸੁਣ ਕੇ ਇਹਦਾ ਅਰਥ ਤਾਂ ਆਪਾਂ ਇਉਂ ਹੀ ਕਰਾਂਗੇ ਨਾ, ਸੁਣ ਸੁਣ ਕੇ ਹੇ ਮੇਰੀ ਕਾਮਣੀ, ਹੇ ਜਗਿਆਸੂ, ਹੇ ਕਾਇਆ ਰੂਪ ਇਸਤਰੀ, ਪਰਮੇਸ਼ਰ ਦੇ ਨਾਮ ਨੂੰ ਸੁਣ। ਸੁਣ ਦਾ ਅਰਥ ਹੈ ਸਰੋਤ, ਕੰਨ ਕਰਕੇ ਸੁਣ ਨਾ ਕਰ। ਜਿਵੇਂ ਅਸੀਂ ਕਿਸੇ ਨੂੰ ਕਹਿੰਦੇ ਨਾ ਵੀ ਕੰਨ ਕਰਕੇ ਮੇਰੀ ਗੱਲ ਸੁਣ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਜਕ ਅਰਜ ਗੁਫਤਮ ਪੇਸ ਤੋ ਦਰਗੋਸ ਕੁੰਨ ਕਰਤਾਰ। ਐ ਕਰਤਾਰ, ਮੈਂ ਤੇਰੇ ਕੰਨਾਂ ਵਿੱਚ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ, ਤੂੰ ਕੰਨ ਕਰਕੇ ਸੁਣਨਾ ਕਰ। ਇੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਮੇਰੀ ਕਾਮਣੀ, ਹੇ ਜੀਵ ਇਸਤਰੀ, ਹੇ ਕਾਇਆ, ਤੂੰ ਕੰਨ ਕਰਕੇ ਸੁਰਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕਰ।
ਪਾਰ ਉਤਾਰਾ ਹੋਏ,
ਪਰਮੇਸ਼ਰ ਦਾ ਨਾਮ ਸੁਣ ਸੁਣ ਕੇ ਹੀ ਪਾਰ ਉਤਾਰਾ ਹੁੰਦਾ ਹੈ, ਸੰਸਾਰ ਸਮੁੰਦਰ ਤੋਂ ਜੀਵ ਪਾਰ ਉਤਰ ਜਾਂਦਾ ਹੈ। ਸੁਣਨ ਦਾ ਬਹੁਤ ਵੱਡਾ ਲਾਭ ਹੈ। ਆ ਵੱਖਰੀ ਗੱਲ ਹੈ ਵੀ ਅੱਜ ਦੇ ਰਾਗੀ ਸਿੰਘਾਂ ਨੇ ਨਾਲ ਸੰਗਤ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਵੀ ਅੱਧਾ ਕੀਰਤਨ ਸੰਗਤ ਕਰੇ ਅਤੇ ਅੱਧਾ ਅਸੀਂ ਕਰੀਏ, ਇਹ ਵੱਖਰੀ ਗੱਲ ਹੈ। ਪਰ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸੁਣਨ ਵਾਲਾ ਪੁਨੀਤ ਹੈ, ਕਹਿਣ ਵਾਲਾ ਪਵਿੱਤ ਹੈ, ਇਤਨਾ ਵੱਡਾ ਲਾਭ ਹੈ। ਸਤਸੰਗਤ ਜੀ, ਸਾਨੂੰ ਵੱਧ ਤੋਂ ਵੱਧ ਗੁਰੂ ਕੀ ਬਾਣੀ ਸਰਵਣ ਕਰਨੀ ਚਾਹੀਦੀ ਹੈ। ਅਤੇ ਸਰਵਣ ਤਾਂ ਹੀ ਕਰਾਂਗੇ ਜੇ ਆਪਾਂ ਕੰਨਾਂ ਨਾਲ ਧਿਆਨ ਜੋੜ ਕੇ ਸਰਵਣ ਕਰਾਂਗੇ ਤਾਂ ਸੁਣਾਂਗੇ, ਫਿਰ ਹੀ ਉਹ ਗੁਰਬਾਣੀ ਕੰਨਾਂ ਰੂਪੀ ਡੂਨਿਆਂ ਰਾਹੀਂ ਸਾਡੇ ਅੰਦਰ ਜਾਵੇਗੀ। ਅਤੇ ਜੇ ਅਸੀਂ ਨਾਲ ਹੀ ਬੋਲੀ ਗਏ ਤਾਂ ਫਿਰ ਸਾਨੂੰ ਸੁਣਨ ਦਾ ਕੀ ਲਾਭ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਐ ਮੇਰੀ ਕਾਮਣੀ ਹੇ ਕਾਇਆ ਹੇ ਜੀਵ ਇਸਤਰੀ, ਤੂੰ ਸਰੋਤ ਕਰਕੇ ਪਰਮਾਤਮਾ ਦੇ ਨਾਮ ਨੂੰ ਸੁਣ, ਸੁਣ ਸੁਣ ਕੇ ਨਾਮ ਤੇ ਨਾਮ ਦੇ ਰਾਹੀਂ ਤੇਰਾ ਪਾਰ ਉਤਾਰਾ ਹੋਵੇਗਾ।
ਦਿਆਲ ਤੇਰੇ ਨਾਮ ਤਰਾ,
ਹੇ ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ, ਤੇਰੇ ਨਾਮ ਦੇ ਰਾਹੀਂ ਹੀ ਮੈਂ ਸੰਸਾਰ ਤੋਂ ਤਰ ਸਕਦਾ ਹਾਂ।
ਸਤਿਗੁਰ ਬਾਣੈ ਜਾਓ,
ਸੱਚੇ ਪਾਤਸ਼ਾਹ ਤੇਰੇ ਤੋਂ ਸਦਾ ਹੀ ਮੈਂ ਕੁਰਬਾਨ ਜਾਂਦਾ ਹਾਂ, ਵਾਰਨੇ ਫੇਰਨੇ ਜਾਂਦਾ ਹਾਂ।
ਰਹਾਓ ਹਾਂਜੀ, ਸਰਬੰ ਸਾਚਾ ਏਕ ਹੈ।
ਜਗਿਆਸੂ ਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਤੁਸਾਂ ਨਾਮ ਦੀ ਗੱਲ ਕੀਤੀ ਹੈ, ਦਇਆ ਦੇ ਘਰ ਵਾਹਿਗੁਰੂ ਦੀ ਗੱਲ ਕੀਤੀ ਹੈ, ਪਰ ਇਹ ਮੈਨੂੰ ਦੱਸੋ ਵੀ ਉਹ ਹੈ ਕਿੱਥੇ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਰਬੰ ਸਾਚਾ ਏਕ ਹੈ, ਸਾਰਿਆਂ ਥਾਵਾਂ 'ਤੇ ਭਾਈ ਉਹ ਸੱਚਾ ਪਰਮੇਸ਼ੁਰ ਵਾਹਿਗੁਰੂ ਇੱਕੋ ਹੀ ਵਰਤ ਰਿਹਾ ਹੈ। ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਧਰਤੀ 'ਤੇ ਵੀ ਹੈ, ਆਕਾਸ਼ ਵਿੱਚ ਵੀ ਹੈ, ਸਾਰੇ ਜੀਵਾਂ ਦੇ ਅੰਦਰ ਹੈ, ਬਨਸਪਤੀ ਦੇ ਵਿੱਚ ਵੀ ਉਹ ਪਰਮੇਸ਼ੁਰ ਦਾ ਨਿਵਾਸ ਹੈ। ਸਰਬੰ ਸਾਚਾ ਏਕ ਹੈ, ਸਾਰੇ ਉਹ ਸੱਚਾ ਪਰਮੇਸ਼ਰ ਇੱਕੋ ਹੀ ਹੈ,
ਦੂਜਾ ਨਾਹੀ ਕੋਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਵਰਗਾ ਹੋਰ ਦੂਜਾ ਕੋਈ ਹੈ ਨਹੀਂ। ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਈ ਕੋਈ ਉਹਦੇ ਵਰਗਾ ਹੋਰ ਦੂਜਾ ਹੋਵੇ, ਉਹਦੇ ਬਰਾਬਰ ਦਾ ਹੋਵੇ, ਤਾਂ ਹੀ ਉਹਦੇ ਨਾਲ ਤਰਜੀਹ ਦਿੱਤੀ ਜਾ ਸਕਦੀ ਹੈ ਨਾ। ਹੁਣ ਵੇਖੋ ਜਿਵੇਂ ਅੰਮ੍ਰਿਤਸਰ ਦਾ ਡੀਸੀ ਹੈ, ਗੁਰਦਾਸਪੁਰ ਦਾ ਡੀਸੀ ਹੈ, ਉਹ ਬਰਾਬਰ ਨੇ, ਪਰ ਸਤਿਸੰਗਤ ਜੀ ਇਹਨਾਂ ਤੋਂ ਕੋਈ ਉੱਪਰ ਹੋਵੇਗਾ ਤੇ ਫਿਰ ਉਹਦੇ ਕੋਲ ਪੁਕਾਰ ਕੀਤੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਮਾਲਕ ਵਰਗਾ ਹੋਰ ਕੋਈ ਦੂਜਾ ਹੈ ਨਹੀਂ। ਪਰਮਾਤਮਾ ਨੇ ਆਪਣੇ ਵਰਗਾ ਕੋਈ ਪੈਦਾ ਨਹੀਂ ਕੀਤਾ। ਸੰਸਾਰ ਦੇ ਅੰਦਰ ਤਾਂ ਸਾਨੂੰ ਭੁਲੇਖਾ ਪੈਂਦਾ ਵੀ ਫਲਾਣਾ ਫਲਾਣੇ ਵਰਗਾ ਹੈ, ਫਲਾਣਾ ਫਲਾਣੇ ਵਰਗਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਪਿਤਾ ਪੁਰਪੂਤ, ਘੋੜੇ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ, ਮੁਹਾਂਦਰਾ ਰਲਦਾ ਹੀ ਹੈ ਨਾ। ਪਰ ਉਸ ਪਰਮਾਤਮਾ ਦੀ ਤਸਵੀਰ ਕਿਹਦੇ ਨਾਲ ਦਿਆਂਗੇ, ਉਹਦੇ ਵਰਗਾ ਤੇ ਕੋਈ ਹੈ ਨਹੀਂ। ਉਹਦੇ ਵਰਗਾ ਕੋਈ ਹੋਵੇਗਾ ਤੇ ਤਾਂ ਹੀ ਉਹਨੂੰ ਜਾ ਕੇ ਬੇਨਤੀ ਕਰਾਂਗੇ ਨਾ। ਪਰ ਸਤਿਗੁਰੂ ਜੀ ਕਹਿੰਦੇ ਉਹਨੇ ਦੂਜਾ ਆਪਣੇ ਵਰਗਾ ਕੋਈ ਪੈਦਾ ਨਹੀਂ ਕੀਤਾ। ਹਾਂ, ਜੀਵ ਉਹਦੇ ਨਾਲ ਇੱਕ ਮਿਕ ਹੋ ਸਕਦਾ ਸਿਮਰਨ ਭਜਨ ਕਰਕੇ, ਉਹਨੂੰ ਅੱਠੇ ਪੈਰ ਚੇਤੇ ਕਰਕੇ, ਪਰ ਸਤਿਸੰਗਤ ਜੀ ਉਹਦੇ ਵਰਗਾ ਹੋਰ ਕੋਈ ਦੂਜਾ ਹੈ ਨਹੀਂ, ਉਹ ਸਾਰੇ ਰਮਿਆ ਹੋਇਆ ਹੈ।
ਕੀ ਸੇਵਾ ਸੋ ਕਰੇ,
ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਅਥਵਾ ਸਿਮਰਨ ਉਹ ਕਰਦਾ ਹੈ।
ਜਾ ਕੋ ਨਦਰ ਕਰੇ,
ਜਾ ਕੋ ਜਿਸ ਉੱਤੇ ਉਹ ਪਰਮੇਸ਼ਰ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ।
ਤੁਦ ਬਾਜ ਪਿਆਰੇ ਕੇਵਰ ਹਾਂ,
ਇਹ ਪਿਆਰੇ ਤੇਰੇ ਤੋਂ ਬਗੈਰ ਮੈਂ ਕਿਵੇਂ ਰਹਾਂ।
ਸਾਵਡਿਆਈ ਦੇਹੇ,
ਸੱਚੇ ਪਾਤਸ਼ਾਹ ਜੀ ਮੈਨੂੰ ਉਹ ਵਡਿਆਈ ਉਹ ਦਾਤ ਬਖਸ਼ਿਸ਼ ਕਰੋ।
ਜਿਤ ਨਾਮ ਤੇਰੇ ਲਾਗ ਰਹਾਂ,
ਮਹਾਰਾਜ ਉਹ ਦਾਤਾਂ ਬਖਸ਼ਿਸ਼ ਕਰਿਓ ਜਿਨ੍ਹਾਂ ਦਾਤਾਂ ਦੁਆਰਾ ਮੈਂ ਆਪ ਜੀ ਦੇ ਨਾਮ ਨਾਲ ਜੁੜਿਆ ਰਹਾਂ। ਮੈਨੂੰ ਆਪ ਜੀ ਦਾ ਨਾਮ ਨਾ ਵਿਸਰੇ। ਸੰਸਾਰ ਦੇ ਅੰਦਰ ਅਸੀਂ ਦਾਤਾਂ ਪ੍ਰਾਪਤ ਕਰਕੇ ਦਾਤੇ ਨੂੰ ਵਿਸਾਰ ਦਿੰਦੇ ਹਾਂ। ਅਸੀਂ ਕਹਿੰਦੇ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਸਭ ਕੁਛ ਸਾਡਾ ਹੈ ਅਤੇ ਜਿਹਨੇ ਦਿੱਤਾ ਉਹ ਤਾਂ ਬਗਾਨਾ ਹੈ, ਅਸੀਂ ਉਹਨੂੰ ਬਗਾਨਾ ਸਮਝਦੇ ਹਾਂ। ਅਸੀਂ ਵਸਤੂਆਂ ਨਾਲ ਪਿਆਰ ਕਰਦੇ ਹਾਂ, ਵਸਤੂਆਂ ਦੇਣ ਵਾਲੇ ਨਾਲ ਪਿਆਰ ਨਹੀਂ ਕਰਦੇ। ਅਸੀਂ ਵਸਤੂਆਂ ਨੂੰ ਜੱਫਾ ਮਾਰਦੇ ਹਾਂ, ਵਸਤੂਆਂ ਦੇਣ ਵਾਲੇ ਨੂੰ ਕਦੇ ਜੱਫਾ ਨਹੀਂ ਮਾਰਿਆ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰਿਓ, ਮੈਨੂੰ ਉਹ ਵਡਿਆਈ, ਉਹ ਦਾਤ ਬਖਸ਼ਿਸ਼ ਕਰਿਓ ਜਿਸ ਦਾਤ ਨੂੰ ਪ੍ਰਾਪਤ ਕਰਕੇ ਤੁਹਾਡਾ ਨਾਮ ਨਾ ਵਿਸਰੇ। ਭਾਵੇਂ ਮੋਤੀਆਂ ਦੇ ਮੰਦਰ ਮੇਰੇ ਕੋਲ ਹੋਣ, ਭਾਵੇਂ ਹੀਰੇ ਜੜਤ ਪਲੰਘ ਹੋਣ, ਭਾਵੇਂ ਮੇਰੇ ਕੋਲ ਰਿਧੀਆਂ ਸਿੱਧੀਆਂ ਹੋਣ, ਪਰ ਸੱਚੇ ਪਾਤਸ਼ਾਹ ਤੇਰਾ ਨਾਮ ਨਾ ਭੁੱਲੇ। ਰਾਜ ਭਾਗ ਵੀ ਹੋਵੇ ਤੇ ਤੂੰ ਨਾ ਵਿਸਰੇ। ਅਸੀਂ ਰਾਜ ਭਾਗ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਾਂ, ਤੇ ਸਤਸੰਗਤ ਜੀ ਜਦੋਂ ਅਸੀਂ ਉਹਨੂੰ ਵਿਸਾਰ ਦਿੰਦੇ ਹਾਂ ਫਿਰ ਸਭ ਕੁਛ ਸਾਡੇ ਤੋਂ ਖੁੱਸ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਹੇ ਮਾਲਕ, ਮੈਨੂੰ ਉਹ ਵਡਿਆਈ, ਉਹ ਦਾਤ ਬਖਸ਼ਿਸ਼ ਕਰ ਜਿਸ ਦਾਤ ਦੇ ਦੁਆਰਾ ਮੈਂ ਆਪ ਜੀ ਦੇ ਨਾਮ ਨਾਲ ਜੁੜਿਆ ਰਹਾ।
ਦੂਜਾ ਨਾਹੀ ਕੋਈ,
ਸੱਚੇ ਪਾਤਸ਼ਾਹ ਜੀ ਆਪ ਜੀ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ।
ਜਿਸ ਅੱਗੇ ਪਿਆਰੇ ਜਾਏ ਕਹਾਂ,
ਇਹ ਪਿਆਰੇ ਜਿਸ ਅੱਗੇ ਜਾ ਕਰਕੇ ਮੈਂ ਬੇਨਤੀ ਕਰਾਂ, ਪੁਕਾਰ ਕਰਾਂ, ਤੋ ਸਤਿਗੁਰੂ ਪਾਤਸ਼ਾਹ ਜੀ ਅਗਲੇ ਬੰਦ ਵਿੱਚ ਵੀ ਜਗਿਆਸੂ ਨੂੰ ਕਹਿੰਦੇ ਹਨ,
ਰਹਾਉ ਸੇਵੀ ਸਾਹਿਬ ਆਪਣਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜਗਿਆਸੂ, ਮੈਂ ਆਪਣੇ ਮਾਲਕ ਨੂੰ ਯਾਦ ਕਰਦਾ ਤੇ ਤੂੰ ਵੀ ਸੇਵੀ ਆਪਣੇ ਮਾਲਕ ਨੂੰ ਯਾਦ ਕਰ, ਕਿਉਂਕਿ ਆਪਣੇ ਮਾਲਕ ਨੂੰ ਯਾਦ ਕਰਾਂਗੇ, ਚੇਤੇ ਰੱਖਾਂਗੇ, ਤਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਵੇਗਾ। ਸੇਵੀ ਸਾਹਿਬ ਆਪਣਾ, ਮੈਂ ਆਪਣੇ ਮਾਲਕ ਨੂੰ ਯਾਦ ਕਰਦਾ ਹਾਂ, ਇਹ ਜਗਿਆਸੂ ਤੂੰ ਵੀ ਆਪਣੇ ਮਾਲਕ ਨੂੰ ਚੇਤੇ ਕਰ।
ਅਵਰ ਨਾ ਜਾਂਚੋ ਕੋਏ,
ਅਵਰ ਨਾ ਜਾਚੋ ਕੋਏ, ਸਤਿਗੁਰੂ ਜੀ ਕਹਿੰਦੇ ਮੈਂ ਹੋਰ ਕਿਸੇ ਪਾਸੋਂ ਨਹੀਂ ਮੰਗਦਾ, ਨਾ ਹੀ ਕਿਸੇ ਪਾਸੋਂ ਮੰਗਣ ਦੀ ਕੋਈ ਇੱਛਾ ਹੈ। ਧੰਨ ਹਨ ਉਹ ਗੁਰੂ ਕੇ ਸਿੱਖ ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਕਿਸੇ ਪਾਸੋਂ ਨਹੀਂ ਮੰਗਦੇ, ਉਹ ਧੰਨਤਾ ਦੇ ਯੋਗ ਹਨ। ਭਾਈ ਮਨਸਾ ਸਿੰਘ ਵਰਗੇ, ਮਹਾਰਾਜਾ ਰਣਜੀਤ ਸਿੰਘ ਮੋਹਰਾਂ ਦੀ ਥਾਲੀ ਭਰ ਕੇ ਲੈ ਕੇ ਗਿਆ, ਜਾ ਕੇ ਬੇਨਤੀ ਕੀਤੀ, ਮਨਸਾ ਸਿੰਘ ਬੂਹਾ ਖੋਲ, ਮੈਨੂੰ ਪਤਾ ਲੱਗਾ ਤੂੰ ਹਰਿਮੰਦਰ ਸਾਹਿਬ ਜੀ ਦਾ ਹਜ਼ੂਰੀ ਰਾਗੀ ਹੈ, ਪਰ ਪਤਾ ਲੱਗਾ ਤੇਰੇ 'ਤੇ ਗਰੀਬੀ ਬੜੀ ਹੈ। ਭਾਈ ਸਾਹਿਬ ਨੇ ਬੂਹਾ ਨਹੀਂ ਖੋਲ੍ਹਿਆ, ਜਦੋਂ ਗੁਰੂ ਰਾਮਦਾਸ ਜੀ ਦਾ ਵਾਸਤਾ ਪਾਇਆ ਬੂਹਾ ਖੋਲ੍ਹਿਆ, ਅਤੇ ਭਾਈ ਸਾਹਿਬ ਜੀ ਨੇ ਕਿਹਾ ਮੈਨੂੰ ਮੋਹਰਾਂ ਦੀ ਲੋੜ ਨਹੀਂ, ਮੈਂ ਗੁਰੂ ਰਾਮਦਾਸ ਜੀ ਦੇ ਦਰ ਦਾ ਮੰਗਤਾ ਹਾਂ, ਜਦੋਂ ਮੈਨੂੰ ਲੋੜ ਪਵੇਗੀ ਮੈਂ ਉਹਦੇ ਦਰ ਤੋਂ ਮੰਗ ਲਵਾਂ। ਸਤਿਗੁਰੂ ਜੀ ਕਹਿੰਦੇ, ਹੇ ਜਗਿਆਸੂ, ਆਪਣੇ ਮਾਲਕ ਨੂੰ ਚੇਤੇ ਕਰ, ਹੋਰ ਕਿਸੇ ਪਾਸੋਂ ਮੈਂ ਮੰਗਦਾ ਨਹੀਂ ਤੇ ਤੂੰ ਵੀ ਕਿਸੇ ਪਾਸੋਂ ਨਾ ਮੰਗਿਆ ਕਰ।
ਨਾਨਕ ਤਾ ਕਾ ਦਾਸ ਹੈ,
ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਦਾਸ ਨਾਨਕ ਉਹਨਾਂ ਦਾ ਦਾਸ ਹੈ।
ਬਿੰਦ ਬਿੰਦ ਚੁੱਖ ਚੁੱਖ ਹੋਏ,
ਇਹਨਾਂ ਦਾ ਦਾਸ ਹੈ ਸਤਿਗੁਰੂ ਜੀ ਕਹਿੰਦੇ, ਜਿਹੜੇ ਆਪਣੇ ਮਾਲਕ ਨੂੰ ਚੇਤੇ ਰੱਖਦੇ ਨੇ ਤੇ ਆਪਣੇ ਮਾਲਕ ਤੋਂ ਬਗੈਰ ਹੋਰ ਦੂਜੇ ਗਾੜੀ ਹੱਥ ਨਹੀਂ ਅੱਡਦੇ। ਮੈਂ ਉਹਨਾਂ ਤੋਂ ਖਿਣ ਖਿਣ ਕਾਲ ਵਿੱਚ ਟੁਕੜੇ ਟੁਕੜੇ ਸਦਾ ਵਾਸਤੇ ਕੁਰਬਾਨ ਹੁੰਦਾ ਹਾਂ।
ਸਾਹਿਬ ਤੇਰੇ ਨਾਮ ਵਿਟੋ ਹਾਂ,
ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਮਾਲਕ ਤੇਰੇ ਨਾਮ ਤੋਂ
ਬਿੰਦ ਬਿੰਦ ਚੁੱਖ ਚੁੱਖ ਹੋਏ,
ਮਹਾਰਾਜ ਤੇਰੇ ਨਾਮ ਤੋਂ ਮੈਂ ਬਿੰਦ ਬਿੰਦ ਖਿਣ ਖਿਣ ਕਾਲ ਵਿੱਚ ਟੁਕੜੇ ਟੁਕੜੇ ਹੋ ਜਾਂਦਾ ਹਾਂ, ਸਦਾ ਹੀ ਤੇਰੇ ਤੋਂ ਕੁਰਬਾਨ ਜਾਂਦਾ ਹਾਂ।
ਸਾਹਿਬ ਤੇਰੇ ਨਾਮ ਵਿਟੋ ਹਾਂ, ਬਿੰਦ ਬਿੰਦ ਚੁੱਖ ਚੁੱਖ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।